सतनाम श्री वाहेगुरु साहिब जी श्लोक महला चौथा गुरमुख अंतर सात मन तन नाम समाए नमो चित्तव नाम पढ़ा नाम रह लिवनाए गुरमुख अंतर सातव मन तन नाम समाए नम चित्तव नाम पढ़ा नाम रव लिवलाए नाम पदार्थ पाया चिंता गई बिलाए सतगुर मिले नाम उपजा तिसना भुख सब जाए नानक नामे नमो पल्ला पाए सतगुर मिले नाम उपजा तिसना भुख सब जाए नानक नामे नमो पल्ला पाए
वाहिगुरु जी का खालसा वाहिगुरु जी की फतेह। गरीब नवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ आप जी समुचे ही गुरमुख माई भाई सत संगी नीमी प्रेमी सज्जन दूरों नेड़ियों चल करके चौथे गुरदेव सोढ़ी सुल्तान पिता श्री गुरु रामदास साहिब महाराज जी दे पावन पवित्र दरबार सचखंड श्री हरिमंदर साहिब जी विखे नतमस्तक होने वास्ते आते अमृत सरोवर दे विच इशनान करन दे लई बड़ी शरदा भावना दे संयोगत सतगुरां दे अस्थाना ते एकत्र होए हो। अमृत वेले सचखंड श्री हरिमंदर साहिब जी विखे चवर छतर तखत दे मालक धन श्री गुरु ग्रंथ साहिब महाराज साहिब जी ने जिथे प्रकाशवान हो करके सुंदर दर्शन दीदार सानू बख्शे हन उथे समुची मानवता दी कल्याण अर्थे श्री मुख वाक हुक्मनामा साहिब जी दी बख्शिश भी कीती है। रोजाना दे श्री मुख वाक हुक्मनामा साहिब जी दी कथा विचार ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਪਣੀਆਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਦੇ ਮੁਬਾਰਕਬਾਦ ਨਾਮ ਬਾਣੀ ਰੂਪ ਚਰਨਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 653 ਅੰਗ ਦੇ ਉੱਪਰ ਸੁਭਾਵਾਨ ਹੈ। ਇਹ ਜੋ ਸ਼ਬਦ ਹੈ ਇਹ ਸੋਰਠ ਰਾਗਣੀ ਦੀ ਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਜਿਹੜੀ ਸੋਰਠ ਰਾਗ ਦੀ ਵਾਰ ਹੈ, ਵਾਰ ਦਾ ਅਰਥ ਹੁੰਦਾ ਪੌੜੀਆਂ, ਵਾਰ ਦਾ ਅਰਥ ਹੈ ਜਸ। ਇਹ ਸਮੁੱਚੀਆਂ ਪੌੜੀਆਂ ਸੋਰਠ ਰਾਗ ਦੀ ਵਾਰ ਦੀਆਂ ਚੌਥੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਹੀ ਉਚਾਰਨ ਕੀਤੀਆਂ ਨੇ। ਸਲੋਕ ਮਹੱਲੇ ਵੱਖੋ ਵੱਖਰੇ ਸਤਿਗੁਰਾਂ ਦੇ ਉਚਾਰਨ ਕੀਤੇ ਉਹ ਨਾਲੋ ਨਾਲ ਉੱਪਰ ਲਿਖਿਆ ਜਾਂਦਾ ਹੈ। ਅੱਜ ਦਾ ਇਹ ਸ਼ਬਦ ਸਲੋਕ ਵੀ, ਮਹੱਲਾ ਵੀ ਅਤੇ ਪੌੜੀ ਵੀ ਇਹ ਚੌਥੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਸੋ ਸਲੋਕ ਦਾ ਅਰਥ ਹੁੰਦਾ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਪਾਵਨ ਪਵਿੱਤਰ ਅੰਮ੍ਰਿਤ ਰੂਪ ਵਚਨ, ਜਾਂ ਸਲੋਕ ਜਿਹੜਾ ਛੰਦ ਦੀ ਚਾਲ ਦਾ ਨਾਮ ਵਿਦਵਾਨਾਂ ਨੇ ਮੰਨਿਆ ਰੂਪ ਦੀਪ ਪਿੰਗਲ ਦੇ ਅਨੁਸਾਰ। ਇਹ ਸਲੋਕ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕਰਦੇ ਹਨ।
ਗੁਰਮੁਖ ਅੰਤਰ ਸਾਂਤ।
ਪਾਵਨ ਸ਼ਬਦ ਵਿੱਚ ਗੁਰਮੁਖਾਂ ਦੀ ਵਡਿਆਈ ਕਥਨ ਕੀਤੀ ਹੈ। ਗੁਰਮੁਖ ਕਿਸ ਨੂੰ ਕਿਹਾ ਜਾਂਦਾ? ਲਿਬਾਸ ਦਾ ਨਾਮ ਕੋਈ ਗੁਰਮੁਖ ਨਹੀਂ ਹੈ। ਭੇਖ ਬਣਾ ਲੈਣਾ, ਕਿਸੇ ਦੀ ਨਕਲ ਕਰ ਲੈਣੀ ਕਿਸੇ ਪੂਰਨ ਗੁਰਮੁਖ ਗੁਰਸਿੱਖ ਦੀ, ਇਉਂ ਗੁਰਮੁਖ ਨਹੀਂ ਬਣਿਆ ਜਾਂਦਾ। ਗੁਰਮੁਖ ਦੀ ਜਿਹੜੀ ਅਵਸਥਾ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਸਾਡੇ ਤੇ ਜਵਾਨ ਦੇ ਨਾਲ ਵੀ ਨਾਮ ਜਪਿਆ ਜਾਂਦਾ ਹੈ। ਰੋਮ ਦੀ ਜਿਹੜੀ ਅਵਸਥਾ ਇਹ ਕਿੱਥੇ ਜਾ ਕੇ ਬਣਦੀ ਹੈ? ਕੋਈ ਬ੍ਰਹਮ ਗਿਆਨੀ ਹੈ, ਕੋਈ ਤੱਤ ਵੇਤਾ ਹੈ, ਕੋਈ ਜੀਵਨ ਮੁਕਤ ਹੈ, ਕੋਈ ਸੰਤ ਹੈ, ਕੋਈ ਗੁਰਮੁਖ ਹੈ, ਕੋਈ ਗੁਰਸਿੱਖ ਹੈ। ਜਿੰਨੀਆਂ ਵੀ ਅਵਸਥਾ ਕਿਸੇ ਨੂੰ ਪ੍ਰਾਪਤ ਹੋਈਆਂ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਜਾਪ ਆਰੰਭ ਕਰਕੇ ਅਵਸਥਾ ਬਣੀਆਂ ਨੇ। ਇਹ ਨਾਮ ਜਿਹੜਾ ਹੈ ਭਾਈ ਰਸਨਾ ਦੇ ਨਾਲ, ਜਵਾਨ ਦੇ ਨਾਲ ਜਪਿਆ ਜਾਵੇਗਾ। ਜਦੋਂ ਜਵਾਨ ਨਾਲ ਕੋਈ ਜਪਦਾ, ਦੂਸਰੇ ਨੂੰ ਵੀ ਬੋਲ ਕਰਕੇ ਕੰਨਾਂ ਦੁਆਰਾ ਸੁਣਾਈ ਦਿੰਦਾ ਵੀ ਇਹ ਕੀ ਜਪਦਾ ਹੈ, ਆਪਣੇ ਕੰਨਾਂ ਨੂੰ ਵੀ ਆਵਾਜ਼ ਸੁਣਾਈ ਦਿੰਦੀ, ਇਹਨੂੰ ਵੈਖਰੀ ਬਾਣੀ ਕਹਿੰਦੇ ਨੇ। ਜਦੋਂ ਹੋਰ ਮਿਹਨਤ ਮਸ਼ਕਤਾਂ ਕਰਦਾ ਗੁਰੂ ਪਿਆਰਾ ਨਾਮ ਦਾ ਆਸਰਾ ਲੈ ਕੇ ਕਮਾਈ ਕਰਦਾ, ਫਿਰ ਉਹਦੀ ਜਿਹੜੀ ਬੈਖਰੀ ਬਾਣੀ ਇਹ ਮਾਧਵਾਂ ਬਣ ਜਾਂਦੀ। ਉੱਥੇ ਕੰਠ ਵਿੱਚ, ਗਲੇ ਵਿੱਚ ਸਿਮਰਨ ਚੱਲਿਆ ਜਾਂਦਾ, ਜਵਾਨ ਵੀ ਨਹੀਂ ਹਿੱਲਦੀ, ਬੁੱਲ ਵੀ ਨਹੀਂ ਫਰਕਦੇ, ਆਪ ਨੂੰ ਪਤਾ ਵੀ ਸਿਮਰਨ ਹੋ ਰਿਹਾ, ਕੋਲ ਬੈਠੇ ਨੂੰ ਨਹੀਂ ਪਤਾ ਲੱਗੇਗਾ। ਜਦੋਂ ਫਿਰ ਹੋਰ ਅੱਗੇ ਅਵਸਥਾ ਆਉਂਦੀ ਹੈ ਨਾਮ ਰਸੀ ਦੇ ਉੱਪਰ, ਬੈਖਰੀ ਤੋਂ ਮੱਧਮਾ ਮਹਿਮਾ ਬਣ ਜਾਂਦੀ, ਮਾਧਮਾਂ ਤੋਂ ਫਿਰ ਜਿਹੜੀ ਸਾਧ ਸੰਗਤ ਦੀ ਪਸੰਤੀ ਬਾਣੀ ਹੈ, ਇਹ ਸਾਡੇ ਹਿਰਦੇ ਦੇ ਅੰਦਰ ਜਾ ਕਰਕੇ ਪਰਮੇਸ਼ਵਰ ਦਾ ਨਾਮ ਵਸ ਜਾਣਾ ਹਿਰਦੇ ਵਿੱਚ ਪਸੰਤੀ ਬਾਣੀ। ਤੇ ਉਸ ਤੋਂ ਅਗਲੀ ਫਿਰ ਜਿਹੜੀ ਅਵਸਥਾ ਆਉਂਦੀ ਸਾਡੀ ਨਾਭੀ ਦੇ ਵਿੱਚ, ਜਿੱਥੋਂ ਸਵਾਸ ਉੱਠਦੇ ਨੇ, ਇੱਥੇ ਸਾਹ ਉੱਠਦਾ ਮਨੁੱਖ ਦਾ ਤੇ ਇੱਥੇ ਜਾ ਕੇ ਸਮਾ ਜਾਂਦਾ। ਜਿਵੇਂ ਮਧਾਣੀ ਦੇ ਦੁਆਲੇ ਨੇਤਰਾ ਘੁੰਮਦਾ, ਇਸ ਤਰ੍ਹਾਂ ਨਾਭੀ ਦੇ ਦੁਆਲੇ ਪ੍ਰਾਣ ਅਪਾਣ ਵਾਯੂ ਦੀ ਗੰਢ ਅੰਤਲੇ ਸਮੇਂ ਖੁੱਲਦੀ, ਇੱਥੇ ਸਵਾਸ ਘੁੰਮਦੇ ਨੇ। ਉੱਥੇ ਨਾਭੀ ਵਿੱਚ ਜਾ ਕੇ ਵਾਹਿਗੁਰੂ ਦਾ ਸਿਮਰਨ ਉੱਤਰ ਜਾਣਾ, ਟਿਕ ਜਾਣਾ, ਵਸ ਜਾਣਾ, ਇਹਨੂੰ ਪਰਾ ਬਾਣੀ ਕਹਿੰਦੇ ਨੇ। ਇੱਥੇ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ, ਇੱਥੇ ਫੁਰਲੇ ਨਾਲ ਹੀ ਚੱਲੀ ਜਾਂਦਾ। ਮਾਤਾ ਦੇ ਉਦਰ ਵਿੱਚ ਜੀਵ ਪੁੱਠਾ ਲਟਕਦਾ, ਧਿਆਨ ਸਿੱਧਾ ਸੀ, ਸਿਮਰਨ ਉੱਥੇ ਪਰਾ ਬਾਣੀ ਵਿੱਚ ਬੱਚੇ ਨੇ ਕੀਤਾ। ਇਸ ਲਈ ਜਿਹੜੀ ਇਹ ਅਵਸਥਾ ਨੇ ਚਾਰ, ਜਿਹੜੀਆਂ ਮਾਧਮ ਵੈਖਰੀ, ਮਾਧਮਾਂ ਪਸੰਤੀ ਤੇ ਪਰਾ ਬਾਣੀਆਂ, ਫਿਰ ਹਿਰਦੇ ਨਾਭੀ ਵਿੱਚ ਟਿਕਿਆ ਹੋਇਆ ਸਿਮਰਨ ਉਹ ਬਾਹਰ ਨੂੰ ਉੱਠਦਾ ਹੈ। ਜ਼ਿਮੀਂਦਾਰ ਵੀਰ ਪਹਿਲਾਂ ਪੋਰ ਦੇ ਨਾਲ ਦਾਣੀ ਧਰਤੀ ਵਿੱਚ ਕੇਰੇਗਾ, ਬੀਜ ਪਾਵੇਗਾ ਤਾਂ ਫਸਲ ਉੱਗੇਗੀ। ਪਹਿਲਾਂ ਬਾਹਰੋਂ ਜਪਣਾ ਪਵੇਗਾ ਜਵਾਨ ਦੇ ਨਾਲ, ਫਿਰ ਅੱਗੇ ਮਾਧਮਾਂ ਵਿੱਚ ਹੀ ਲੰਘ ਕੇ ਪਸੰਤੀ ਵਿੱਚ ਹੀ ਹੋ ਕੇ ਪਰਾ ਬਾਣੀ ਦੁਆਰਾ ਨਾਭੀ ਸਥਾਨ ਤੇ ਜਦੋਂ ਟਿਕੇਗਾ ਸਿਮਰਨ, ਉੱਥੋਂ ਫਿਰ ਇਹ ਪੁੰਗਰੇਗਾ। ਫਿਰ ਗੁਰਮੁਖ ਪਿਆਰਿਆਂ ਦੇ ਇੱਕ ਇੱਕ ਅੰਗ ਅੰਗ ਦੇ ਵਿੱਚੋਂ ਦੀ ਸਿਮਰਨ ਜਿਹੜਾ ਇਹ ਸੁਣਾਈ ਦੇਣਾ ਸ਼ੁਰੂ ਕਰ ਦਿੰਦਾ। ਕੋਈ ਆਪਣੀ ਨਾਭੀ ਨਾਲ ਕੰਨ ਲਗਵਾ ਕਰਕੇ ਵੀ ਸਿਮਰਨ ਜਾਂ ਅਨਾਹਦ ਵਾਜੇ ਸੁਣਾ ਦਿੰਦੇ ਨੇ। ਕੋਈ ਸਾਧ ਸੰਗਤ ਆਪਣੇ ਹੱਥ ਦੀਆਂ ਉਂਗਲਾਂ ਦੇ ਵਿੱਚੋਂ ਦੀ ਆਵਾਜ਼ਾਂ ਸੁਣਾ ਦਿੰਦੇ। ਇਹ ਅੰਗਾਂ ਦੀ ਅਵਸਥਾ ਹੈ। ਇਸ ਤੋਂ ਫਿਰ ਅੱਗੇ ਜਿਹੜੀ ਹੈ ਰੋਮ ਰੋਮ ਦੀ ਅਵਸਥਾ ਆਉਂਦੀ। ਉਹ ਜਦੋਂ ਜਿੰਨੇ ਸਰੀਰ ਤੇ ਰੋਮ ਲੱਗੇ, ਇੱਕ ਵਾਰੀ ਵਾਹਿਗੁਰੂ ਕਿਹਾ, ਸਮਝ ਲਓ ਜੇ ਕਰੋੜਾਂ ਦੀ ਗਿਣਤੀ ਵਿੱਚ ਰੋਮ ਨੇ ਤੇ ਓਨੀ ਵਾਰੀ ਹੀ ਉਚਾਰਨ ਪਰਮੇਸ਼ਰ ਦੇ ਨਾਮ ਦਾ ਹੋਣ ਲੱਗ ਜਾਂਦਾ। ਇੱਕ ਕਮਾਈ ਵਾਲੇ ਮਹਾਂਪੁਰਖ ਦਾ ਜੀਵਨ ਪੜ੍ਹਨ ਦਾ ਸਮਾਂ ਮਿਲਿਆ ਤੇ ਉਹਨਾਂ ਦੀ ਇਤਨੀ ਕੋ ਉੱਚੀ ਅਵਸਥਾ ਕਿ ਰੋਮ ਰੋਮ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਸਮਾਇਆ ਹੋਇਆ ਸੀ। ਤੇ ਉਹਨਾਂ ਨੇ ਸੰਗਤ ਵਿੱਚ ਬੈਠ ਕਰਕੇ ਗੁਰਮੁਖਾਂ ਕੋਲ ਇੱਕ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਸੰਗਤ ਨੂੰ ਕਹਿੰਦੇ, ਤੁਸੀਂ ਵੀ ਗੁੱਟ ਕੇ ਲੈ ਕੇ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰੋ। ਜਦੋਂ ਪਾਠ ਆਰੰਭ ਹੋ ਗਿਆ, ਸੰਪੂਰਨ ਹੋਇਆ, ਸਲੋਕ ਪੜ੍ਹ ਕੇ ਫਤਿਹ ਬੁਲਾਈ ਤਾਂ ਉੱਥੇ ਜਿਹੜੇ ਪ੍ਰੇਮੀ ਸਨ ਕਹਿਣ ਲੱਗੇ ਉੱਠ ਕੇ, ਜੀ ਆਪਾਂ 100 ਬੰਦੇ ਬੈਠੇ ਹਾਂ, 100 ਪਾਠ ਜਪਜੀ ਸਾਹਿਬ ਦੇ ਹੋ ਗਏ। ਉਹ ਕਮਾਈ ਵਾਲਾ ਨਾਮ ਰਸੀਆ ਹੱਸਣ ਲੱਗ ਪਿਆ, ਕਹਿਣ ਲੱਗਿਆ ਕਿ 100 ਪਾਠ ਕਿਵੇਂ ਹੋਏ ਨੇ? ਕਹਿੰਦੇ, ਜੀ ਗਿਣਤੀ 100 ਦੀ ਹੈ, ਇਸ ਲਈ 100 ਪਾਠ ਹੋ ਗਿਆ। ਕਹਿੰਦੇ, ਜੇ ਕੋਈ ਗੁਰਮੁਖ ਬੈਠਾ ਹੋਵੇ ਤੇ ਉਹਨੂੰ ਪੁੱਛ ਕੇ ਵੇਖੋ। ਕਹਿੰਦੇ, ਜੀ ਉਹ ਕਿੰਨੇ ਉਹਨੇ 10 ਕਰ ਲਏ ਹੋਣਗੇ, ਉਹਨੇ 100 ਕਰ ਲਿਆ ਹੋਵੇਗਾ ਇੱਕ ਪਾਠ ਦੇ ਇੰਨੇ ਸਮੇਂ ਵਿੱਚ। ਮਹਾਤਮਾ ਕਹਿੰਦੇ, ਨਹੀਂ ਪਿਆਰਿਓ, ਗੁਰਮੁਖ ਦੇ ਤਾਂ ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ। ਜੇ ਇੱਕ ਪਾਠ ਬੈਠ ਕੇ ਜਪਜੀ ਸਾਹਿਬ ਦਾ ਗੁਰਮੁਖ ਪਿਆਰਾ ਕਰਦਾ ਪਿਆ ਤਾਂ ਸਮਝ ਲਓ ਕਿੰਨੇ ਕਰੋੜਾਂ ਰੋਮ ਨੇ ਸਰੀਰ ਦੇ, ਓਨੀ ਗਿਣਤੀ ਦੇ ਪਾਠ ਜਪਜੀ ਦੇ ਹੋ ਗਏ। ਇਹ ਗੁਰਮੁਖ ਦੀ ਅਵਸਥਾ ਹੁੰਦੀ। ਐਵੇਂ ਕੋਈ ਚੋਲਾ ਪਾ ਕੇ ਭੇਖ ਬਣਾ ਕੇ ਕਹਿ ਦੇਵੇ, ਜੀ ਤਾਂ ਗੁਰਮੁਖ ਬਣ ਗਏ, ਇਹਨਾਂ ਨੂੰ ਆਹ ਡਿਗਰੀ ਦੇ ਦਿੱਤੀ, ਇਹਨਾਂ ਨੂੰ ਸਰਟੀਫਿਕੇਟ ਮਿਲ ਗਏ ਗੁਰਮੁਖ ਤਾਈ ਦੇ, ਇਹ ਅਧੂਰੀਆਂ ਗੱਲਾਂ ਨੇ। ਗੁਰਮੁਖ ਕਮਾਈ ਦੇ ਆਧਾਰ ਤੇ ਹੈ। ਜਿੰਨਾ ਨਾਮ ਜਪਦਾ ਓਡੀ ਕੋ ਉੱਚੀ ਸੁਰਤ ਪਰਮਾਤਮਾ ਚੁੱਕ ਦਿੰਦਾ ਹੈ। ਜਿਹਦੀ ਸੁਰਤ ਚੁੱਕੇਗੀ ਉਹ ਕਦੇ ਰੌਲਾ ਨਹੀਂ ਪਾਵੇਗਾ। ਜਿਹਦੀ ਸੁਰਤ ਉੱਠਦੀ ਕੋਈ ਨਹੀਂ, ਨਾਮ ਜਪਿਆ ਕੋਈ ਨਹੀਂ, ਹਿਰਦੇ ਵਿੱਚ ਵਸਿਆ ਕੋਈ ਨਹੀਂ, ਉਹ ਲੋਕਾਂ ਨਾਲ ਝਗੜੇ ਕਰਦਾ ਫਿਰਦਾ ਵੀ ਆਓ ਤੁਹਾਨੂੰ ਬ੍ਰਹਮ ਗਿਆਨੀ ਬਣਾ ਦਈਏ। ਖਾਲੀ ਭਾਂਡਾ ਖੜਕੇਗਾ, ਭਰਿਆ ਹੋਇਆ ਭਾਂਡਾ ਟਿਕ ਜਾਂਦਾ, ਅਡੋਲ ਹੋ ਜਾਂਦਾ। ਜਿਹੜੇ ਗੁਰਮੁਖਾਂ ਦੇ ਹਿਰਦੇ ਪਰਮਾਤਮਾ ਦੇ ਨਾਮ ਦੇ ਨਾਲ ਭਰ ਗਏ ਨੇ, ਉਹ ਕਦੇ ਵਾਦ ਵਿਵਾਦ ਵਿੱਚ ਨਹੀਂ ਆਉਂਦੇ ਹਨ। ਉਹ ਕਹਿੰਦੇ, ਸਾਰੀਆਂ ਖੇਡਾਂ ਹੀ ਪਰਮਾਤਮਾ ਵਾਹਿਗੁਰੂ ਦੀਆਂ ਨੇ। ਇੱਕ ਮਨਮੁਖ ਪੈਦਾ ਕੀਤੇ ਨੇ, ਇੱਕ ਗੁਰਮੁਖ ਬਣਾਏ ਨੇ, ਇੱਕ ਚੋਰ ਬਣਾਏ ਪਏ, ਇੱਕ ਸਾਧ ਬਣਾਏ ਨੇ। ਖੇਡਾਂ ਨੇ ਪਰਮਾਤਮਾ ਦੀਆਂ। ਗੁਰਮੁਖ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਸਿਮਰਨ ਕਰਨ ਵਾਲੇ ਦੀ। ਉਹਦੀ ਗੱਲ ਕਰਦੇ ਨੇ ਗੁਰੂ ਰਾਮਦਾਸ ਸਾਹਿਬ ਜੀ, ਗੁਰਮੁਖ ਅੰਤਰ ਸ਼ਾਂਤ ਹੈ। ਗੁਰਮੁਖ ਪਿਆਰੇ ਦਾ ਅੰਤਰ ਜਿਹੜਾ ਰਿਦਾ ਹੈ ਬਿਲਕੁਲ ਸ਼ਾਂਤ ਹੋ ਜਾਂਦਾ, ਟਿਕ ਜਾਂਦਾ। ਕਈ ਇਹੋ ਜਿਹੇ ਵੀ ਗੁਰਮੁਖ ਮਿਲ ਜਾਂਦੇ, ਉਹ ਬਚਨ ਤੇ ਬੜੇ ਸਖ਼ਤ ਵਰਤ ਦਿੰਦੇ ਜਵਾਨ ਤੋਂ, ਅੰਦਰੋਂ ਕਦੇ ਕਿਸੇ ਦਾ ਬੁਰਾ ਨਹੀਂ ਚਿਤ ਵਧੇ। ਉਹ ਪ੍ਰਮਾਣ ਦੇ ਕਰਕੇ ਟਕਸਾਲ ਵਿੱਚ ਮਹਾਂਪੁਰਖ ਵਿਦਿਆ ਪੜ੍ਹਾਉਂਦੇ ਸਮਝਾਉਂਦੇ ਸਨ ਕਿ ਜਿਵੇਂ ਇੱਕ ਤੇਲ ਦਾ ਕੜਾਹਾ ਭਰਿਆ ਹੋਵੇ, ਜਦੋਂ ਉਹਦੀ ਮੈਲ ਸੜ ਜਾਂਦੀ, ਤੇਲ ਬਿਲਕੁਲ ਕੜ ਜਾਂਦਾ ਤੇ ਬਿਲਕੁਲ ਉਹ ਟਿਕ ਜਾਂਦਾ। ਉਹਦੇ ਵਿੱਚ ਇੱਕ ਪਾਣੀ ਦਾ ਤਬਕਾ ਸੁੱਟ ਕੇ ਦੇਖੋ, ਪਟਕਾ ਕੇ ਬਾਹਰ ਮਾਰੇਗਾ। ਗੁਰਮੁਖ ਪਿਆਰਾ ਜਿਹੜਾ ਸਾਧ ਸੰਗਤ ਟਿਕਿਆ ਹੁੰਦਾ ਅੰਦਰੋਂ ਸਿਮਰਨ ਕਰਕੇ, ਉਹਨੂੰ ਕੋਈ ਲੋੜ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ। ਜਦੋਂ ਕੋਈ ਪ੍ਰਤੀਕੂਲ ਮਰਿਆਦਾ ਦੇ ਕਰਮ ਕਰਦਾ, ਕੋਈ ਗੁਰ ਸਥਾਨਾਂ ਦੀ ਬੇਅਦਬੀ ਕਰਨ ਨੂੰ ਤੁਰ ਪੈਂਦਾ, ਤੇ ਫਿਰ ਗੁਰਮੁਖ ਪਿਆਰਾ ਪਟਕਾ ਕੇ ਮਾਰਦਾ ਹੈ। ਅਮਰ ਸ਼ਹੀਦ ਸਿਰ ਲੱਥ ਜੋਧੇ ਬਾਬਾ ਦੀਪ ਸਿੰਘ ਸਾਹਿਬ ਜੀ, ਕੀ ਲੋੜ ਪਈ ਸੀ ਕਲਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਦੇ, ਸਿਮਰਨ ਕਰਦੇ, ਬੱਚਿਆਂ ਨੂੰ ਸੰਥਾ ਕਰਵਾਉਂਦੇ ਨੇ, ਤੇ ਅਹਿਮਦ ਸ਼ਾਹ ਦੁਰਾਨੀ ਨਾਲ ਟੱਕਰ ਕਿਉਂ ਲੈਣੀ ਪਈ? ਇਹ ਗੁਰਮੁਖਾਂ ਦੇ ਸਾਧ ਸੰਗਤ ਜੀ ਫਰਜ਼ ਹੋਇਆ ਕਰਦੇ, ਟਿਕੇ ਹੁੰਦੇ ਰਿਦੇ ਕਰਕੇ, ਹਿਰਦੇ ਕਰਕੇ, ਬੁਰਾ ਨਹੀਂ ਕਦੇ ਚਿਤ ਵਧੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਕੀਤੀਆਂ, ਉਹ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਵਾਸਤੇ ਨਹੀਂ ਕੀਤੀਆਂ, ਈਰਖਾ ਵਸ ਹੋ ਕਰਕੇ ਨਹੀਂ ਕੀਤੀਆਂ, ਉਹ ਜ਼ੁਲਮ ਦਾ ਜਿਹੜਾ ਨਾਸ਼ ਕਰਨ ਵਾਸਤੇ ਜੰਗਾਂ ਕੀਤੀਆਂ ਨੇ। ਸਤਿਗੁਰੂ ਪਾਤਸ਼ਾਹ ਦੀ ਜਿਹੜੀ ਬਾਣੀ ਵਿੱਚ ਚੱਲਣ ਵਾਲੇ ਗੁਰਮੁਖ ਹੁੰਦੇ ਨੇ, ਉਹ ਵੀ ਟਿਕ ਜਾਂਦੇ ਨੇ, ਪਰੰਤੂ ਗੁਰੂ ਸਾਹਿਬ ਤੋਂ ਵੱਡਾ ਨਹੀਂ ਕਿਸੇ ਨੂੰ ਸਮਝਦੇ ਹਨ। ਗੁਰਮੁਖ ਅੰਤਰ ਸ਼ਾਂਤ ਹੈ, ਉਹਨਾਂ ਗੁਰਮੁਖਾਂ ਦਾ ਅੰਦਰ ਸ਼ਾਂਤ ਦਾ ਅਰਥ ਇਕਾਗਰ ਹੋ ਜਾਂਦੇ ਨੇ, ਟਿਕ ਜਾਂਦੇ ਨੇ, ਬਿਲਕੁਲ ਉਹਨਾਂ ਦੇ ਅੰਦਰ ਇਕਾਗਰਤਾ ਬਣ ਜਾਂਦੀ, ਸ਼ਾਂਤੀ ਵਰਤ ਜਾਂਦੀ ਹੈ।
ਮਨ ਤਨ ਨਾਮ ਸਮਾਏ,
ਜਿਹੜੀ ਸ਼ਾਂਤੀ ਢੂੰਡਦੀ ਹੈ ਸਾਰੀ ਦੁਨੀਆ, ਸਾਰਾ ਸੰਸਾਰ ਅੱਜ ਸ਼ਾਂਤੀ ਮਹਿਸੂਸ ਕਰਨ ਦੇ ਵਾਸਤੇ ਭੱਜਿਆ ਫਿਰਦਾ। ਉਹ ਸ਼ਾਂਤੀ ਆਵੇਗੀ ਕਿੱਥੋਂ? ਸਤਿਗੁਰੂ ਕਹਿੰਦੇ ਮਨ ਤਨ ਨਾਮ ਤੇ ਆਏ। ਗੁਰਮੁਖ ਪਿਆਰੇ ਮਨ ਕਰਕੇ ਵੀ, ਫੁਰਨਿਆਂ ਨਾਲ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਤੇ ਇਸ ਲਈ ਫਿਰ ਪਰਮਾਤਮਾ ਵਾਹਿਗੁਰੂ ਦਾ ਤਨ ਸਰੀਰ ਕਰਕੇ ਵੀ ਜਿਹੜਾ ਨਾਮ ਧਿਆਉਂਦੇ ਨੇ, ਨਾਮ ਨੂੰ ਧਿਆ ਕਰਕੇ ਮਨ ਦੀ ਉਹਨਾਂ ਦੀ ਜਿਹੜੀ ਸਮਾਏ ਸਮੌਤਾ ਪਰਮਾਤਮਾ ਵਿੱਚ ਹੋ ਜਾਂਦੀ ਹੈ। ਮਨ ਕਰਕੇ ਸਦਾ ਹੀ ਲੀਨ ਰਹਿੰਦੇ, ਕਦੇ ਦੂਰ ਨਹੀਂ ਹੁੰਦੇ। ਤਨ ਜਿਹੜਾ ਸਰੀਰ ਹੈ, ਸਰੀਰ ਕਰਕੇ ਵੀ ਗੁਰਮੁਖ ਪਿਆਰੇ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਗਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਨ ਕਰਕੇ ਵੀ ਪਰਮਾਤਮਾ ਦੀ ਸਮੌਤਾ ਬਣ ਜਾਂਦੀ, ਤੇ ਤਨ ਕਰਕੇ ਵੀ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ।
ਨਾਮ ਪੜਾ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤਵੋ ਦਾ ਅਰਥ ਹੈ, ਜਿਹੜੀ ਚਿੱਤ ਦੀ ਚੇਤਵਦੀ ਨਾਲ ਉਹ ਚੇਤੇ ਕਰਦੇ ਨੇ। ਚਾਰ ਚੀਜ਼ਾਂ ਨੇ ਸਾਡੇ ਅੰਤਸ਼ਕਰਨ ਦੇ ਅੰਦਰ, ਇੱਕ ਮਨ ਹੈ, ਬੁੱਧੀ ਹੈ, ਚਿੱਤ ਹੈ ਤੇ ਹੰਕਾਰ ਹੈ। ਮਨ ਸੰਕਲਪ ਕਰਦਾ, ਫੁਰਨੀ ਪੈਦਾ ਕਰਦਾ, ਤੇ ਬੁੱਧੀ ਵਿਚਾਰ ਕਰਦੀ ਉਹਦੇ ਉੱਪਰ, ਚਿੱਤ ਚੇਤਵਨੀਆਂ ਕਰਦਾ ਹੈ। ਗੁਰਮੁਖ ਪਿਆਰੀ ਪਰਮਾਤਮਾ ਦਾ ਜਿਹੜਾ ਨਾਮ ਚਿੱਤ ਦੀ ਚੇਤਵਨੀ ਨਾਲ ਉਹ ਸਦਾ ਚੇਤੇ ਕਰਦੇ ਨੇ। ਨਾਮ ਪੜ੍ਹੇ ਤੇ ਪੜ੍ਹਿਆ ਜਾਂਦਾ ਜਵਾਨ ਦੇ ਨਾਲ, ਅਸੀਂ ਕਹਿੰਦੇ ਆ ਪੜ੍ਹ ਕੇ ਸੁਣਾ, ਜਵਾਨ ਦੇ ਨਾਲ ਬੰਦਾ ਬੋਲੇਗਾ ਤਾਂ ਸੁਣਾਈ ਦੇਵੇਗਾ ਪੜ੍ਹਿਆ ਹੋਇਆ। ਗੁਰਮੁਖ ਪਿਆਰੇ ਆਪਣੀ ਰਸਨਾ ਦੇ ਨਾਲ, ਜਵਾਨ ਦੇ ਨਾਲ ਵੀ ਪਰਮੇਸ਼ਰ ਦੇ ਨਾਮ ਨੂੰ ਪੜ੍ਹੇ ਪੜ੍ਹਦੇ ਨੇ, ਭਾਵ ਉਚਾਰਨ ਕਰਦੇ ਹਨ। ਆਪਣੀ ਜਿਹੜੀ ਲਿਵ ਹੈ ਉਸ ਨੂੰ ਬ੍ਰਹਮਾਕਾਰ ਬਿਰਤੀ ਬਣਾ ਕਰਕੇ ਨਾਮੀ ਪਰਮੇਸ਼ਰ ਦੇ ਵਿੱਚ ਹੀ ਲਾ ਕੇ ਰੱਖਦੇ ਨੇ, ਜੋੜ ਕੇ ਰੱਖਦੇ ਹਨ।
ਪਦਾਰਥ ਪਾਇਆ
ਜਿਹੜਾ ਨਾਮ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਇਹਦੇ ਸਦਕਾ ਉਹਨਾਂ ਨੇ ਮੁਕਤੀ ਦਾ ਜਿਹੜਾ ਪਦਾਰਥ ਬ੍ਰਹਮ ਗਿਆਨ ਦਾ ਪਦਾਰਥ ਪ੍ਰਾਪਤ ਕਰ ਲਿਆ
ਤਾ ਗਈ ਬੁਲਾਏ
ਬੁਲਾਏ ਦਾ ਅਰਥ ਹੁੰਦਾ ਜਿਵੇਂ ਡੈਣਾ ਹੋਇਆ ਕਰਦੀਆਂ ਬੱਚੇ ਦਾ ਕਲੇਜਾ ਕੱਢ ਲੈਂਦੀਆਂ ਨੇ ਇਸ ਤਰ੍ਹਾਂ ਬੁਲਾ ਦਾ ਅਰਥ ਹੈ ਡੈਣ ਜਿਹੜੀ ਚਿੰਤਾ ਰੂਪੀ ਡੈਣ ਹੈ ਇਹ ਗਈ ਚਲੀ ਜਾਂਦੀ ਉਹਨਾਂ ਦੀ ਦੂਰ ਹੋ ਜਾਂਦੀ ਸਾਰੀਆਂ ਚਿੰਤਾ ਨਾਮ ਦੀ ਕਮਾਈ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਫਿਰ ਗੁਰਮੁਖ ਪਿਆਰਾ ਦੂਜਿਆਂ ਨੂੰ ਵੀ ਕਹਿਣ ਦੇ ਯੋਗ ਹੋ ਜਾਂਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੋਏ ਜਲ ਮਹਿ ਜਨ ਤੋਂ ਪਾਇਨ ਤਿੰਨਾਂ ਤੇਰੇ ਜੀਵੇ ਜੀਵ ਤੈਨੂੰ ਮਨੁੱਖਾ ਸਰੀਰ ਦਿੱਤਾ ਤੇ ਚਿੰਤਾ ਤੂੰ ਕਾਹਦੀ ਕਰਦਾ ਉਹ ਤੇ ਮਛਲੀਆਂ ਨੂੰ ਪਾਣੀ ਵਿੱਚ ਰੇਗਿਸਤਾਨ ਦੇ ਇਲਾਕਿਆਂ ਵਿੱਚ ਟਿੱਬਿਆਂ ਵਿੱਚ ਮਿੱਟੀ ਖਾਣ ਵਾਲੇ ਜੀਵਾਂ ਨੂੰ ਰੋਗੀ ਦੇਈ ਜਾਂਦਾ ਗੁਰਮੁਖ ਪਿਆਰੇ ਦੀ ਸਾਰੀ ਚਿੰਤਾ ਰੂਪੀ ਬਲਾ ਜਿਹੜੀ ਹੈ ਨਾਮ ਦਾ ਅਭਿਆਸ ਕਰਨ ਕਰਕੇ ਚਲੀ ਜਾਂਦੀ ਹੈ
ਸਤਿਗੁਰ ਮਿਲਿਆ ਨਾਮ ਉਪਜਿਆ
ਗੁਰਸਿੱਖਾਂ ਨੇ ਪੁੱਛਿਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਜਿਹੜਾ ਨਾਮ ਹੈ ਇਹ ਉਤਪੰਨ ਕਿਵੇਂ ਹੁੰਦਾ ਉਪਜਦਾ ਕਿਵੇਂ ਹੈ ਕਿਸੇ ਗੁਰਸਿੱਖ ਦੇ ਅੰਦਰੋਂ ਇਹ ਜਿਹੜਾ ਨਾਮ ਕਿਵੇਂ ਪੈਦਾ ਹੋਵੇਗਾ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਸਤਿਗੁਰ ਮਿਲਿਆ ਨਾਮ ਉਪਜੈ ਪੂਰੇ ਗੁਰੂ ਨੂੰ ਜਦੋਂ ਮਿਲਾਂਗੇ ਤਾਂ ਨਾਮ ਪੈਦਾ ਹੋਵੇਗਾ ਜਨਮ ਤੋਂ ਬਾਅਦ ਮਾਤਾ ਬੱਚੇ ਦੀ ਪਾਲਣਾ ਕਰਦੀ ਉਹ ਵੀ ਉੱਠ ਕੇ ਕਹਿੰਦੀ ਵਾਹਿਗੁਰੂ ਦਾ ਨਾਮ ਲੈ ਮਾਂ ਨੇ ਵੀ ਕਿਹਾ ਬੱਚਾ ਵੱਡਾ ਹੋ ਗਿਆ ਹਲ ਵਾਹੁਣ ਦੇ ਯੋਗ ਹੋਇਆ ਪਿਤਾ ਕਹਿੰਦਾ ਵਾਹਿਗੁਰੂ ਦਾ ਨਾਮ ਲੈ ਕੇ ਫਸਲ ਬੀਜਣੀ ਖੇਤ ਦੇ ਵਿੱਚ ਉੱਥੇ ਅਰਦਾਸ ਬੇਨਤੀ ਕਰਕੇ ਖੇਤ ਬੀਜਣ ਲੱਗਿਆ ਉਹ ਪਿਤਾ ਦੇ ਕਹਿਣ ਤੇ ਵੀ ਵਾਹਿਗੁਰੂ ਕਹਿ ਲਿਆ ਸਕੂਲ ਵਿੱਚ ਪੜ੍ਹਦਾ ਪਰਿਵਾਰ ਹੁੰਦੀ ਹੈ ਬੱਚੇ ਉੱਥੇ ਪਰਮਾਤਮਾ ਅੱਗੇ ਪ੍ਰਾਰਥਨਾ 5-10 ਮਿੰਟ ਕਰਦੇ ਨੇ ਖੜ ਕਰਕੇ ਅਧਿਆਪਕ ਦੇ ਕਹਿਣ ਕਰਕੇ ਵੀ ਪਰਮੇਸ਼ਵਰ ਦਾ ਨਾਮ ਜਪਦੇ ਨੇ ਪਰੰਤੂ ਸਾਧ ਸੰਗਤ ਗੁਰੂ ਜਿਹੜਾ ਗੁਰੂ ਹੋਇਆ ਕਰਦਾ ਤੇ ਜਦੋਂ ਗੁਰੂ ਨੇ ਇੱਕ ਵਾਰੀ ਕਹਿ ਦਿੱਤਾ ਕਬੀਰ ਜੀ ਨੂੰ ਇੱਕੋ ਵਾਰੀ ਰਾਮਾਨੰਦ ਨੇ ਕਿਹਾ ਸੀ ਉੱਠ ਕਬੀਰ ਰਾਮ ਕੇ ਰਾਮ ਕਹੋ ਬਸ ਇੰਨਾ ਹੀ ਕਿਹਾ ਉੱਥੇ ਹਿਰਦੇ ਵਿੱਚ ਨਾਮ ਵਸ ਗਿਆ ਇਹਦਾ ਭਾਵ ਹੈ ਗੁਰੂ ਨੇ ਕਮਾਈ ਕੀਤੀ ਹੈ ਗੁਰੂ ਜਿਸ ਦੇ ਮਰਜ਼ੀ ਹਿਰਦੇ ਵਿੱਚ ਨਾਮ ਟਿਕਾ ਦੇਵੇ ਗੁਰ ਹਾਥ ਧਰਿਓ ਮੇਰਾ ਮਾਥਾ ਉਹਨੇ ਤੇ ਮੱਥੇ ਤੇ ਹੱਥ ਹੀ ਰੱਖਣਾ ਬਾਬਾ ਬੁੱਢਾ ਸਾਹਿਬ ਨੂੰ ਬ੍ਰਹਮ ਗਿਆਨੀ ਬਣਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ ਆਪਣਾ ਜਿੰਨਾ ਗਿਆਨ ਸੀ ਉਹਨਾਂ ਦੇ ਹਿਰਦੇ ਵਿੱਚ ਟਿਕਾ ਕਰਕੇ ਬਜ਼ੁਰਗਾਂ ਵਾਲੀ ਅਵਸਥਾ ਬ੍ਰਹਮ ਗਿਆਨ ਦੀ ਬਣਾ ਦਿੱਤੀ ਸਿਆਣਿਆਂ ਦੀ ਸਤਿਗੁਰ ਮਿਲਿਆ ਨਾਮ ਉਪਜਿਆ ਜਦੋਂ ਭਾਈ ਪੂਰਨ ਸਤਿਗੁਰੂ ਮਿਲ ਜਾਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਲਦੇ ਕਿਵੇਂ ਪੰਜਾਂ ਪਿਆਰਿਆਂ ਦੇ ਰਾਹੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਫਿਰ ਗੁਰੂ ਦੇ ਦਰਸਾਏ ਮਾਰਗ ਤੇ ਜਦੋਂ ਚੱਲੇਗਾ ਤੇ ਸਤਿਗੁਰੂ ਫਿਰ ਜ਼ਰੂਰ ਹਿਰਦੇ ਵਿੱਚ ਨਾਮ ਨੂੰ ਪੈਦਾ ਕਰ ਦੇਣਗੇ ਜਪਿਆ ਹੋਇਆ ਨਾਮ ਫਲੀ ਭੂਤ ਹੋਵੇਗਾ ਉਹ ਜਿਹੜਾ ਨਾਮ ਹੈ ਹਿਰਦੇ ਵਿੱਚ ਪ੍ਰਗਟ ਹੋ ਜਾਵੇਗਾ ਸਤਿਗੁਰਾਂ ਦੇ ਮਿਲਣ ਕਰਕੇ ਹੀ ਨਾਮ ਉਪਜਦਾ ਪੈਦਾ ਹੁੰਦਾ ਹੈ
ਸੁਨਾ ਭੁੱਖ ਸਭ ਜਾਏ
ਜਦੋਂ ਨਾਮ ਅੰਦਰੋਂ ਪ੍ਰਗਟ ਹੋ ਗਿਆ ਇਹਨੂੰ ਬ੍ਰਹਮ ਗਿਆਨ ਦਾ ਫਿਰ ਫਲ ਲੱਗੇਗਾ ਜਦੋਂ ਕੋਈ ਬੰਦਾ ਫਲ ਖਾ ਲੈਂਦਾ ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਇੱਧਰ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਤ੍ਰਿਸ਼ਨਾ ਹੁੰਦੀ ਕਿ 100 ਮਿਲ ਗਿਆ ਤੇ 1000 ਮੰਗਣ ਲੱਗ ਜਾਣਾ 1000 ਮਿਲਿਆ 10,000 ਫਿਰ ਅੱਗੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਅਸੰਖ ਅਨੀਲਾਂ ਤੱਕ ਚਲੇ ਜਾਣਾ ਤੇ ਪ੍ਰੰਤੂ ਮਨ ਦੀ ਤਸੱਲੀ ਨਾ ਹੋਣੀ ਸ਼ਾਂਤੀ ਨਾ ਆਉਣੀ ਇਹ ਤ੍ਰਿਸ਼ਨਾ ਦੀ ਅੱਗ ਹੈ ਇਸ ਤਰ੍ਹਾਂ ਜਿਹੜੀ ਤ੍ਰਿਸ਼ਨਾ ਦੀ ਭੁੱਖ ਬੰਦੇ ਦੇ ਅੰਦਰ ਹੈ ਸਾਰੀ ਦੁਨੀਆਂ ਦਾ ਰਾਜ ਵੀ ਮਿਲ ਜਾਵੇ ਫਿਰ ਕਹੇਗਾ ਮੈਨੂੰ ਬ੍ਰਹਮ ਲੋਕ ਵੀ ਮੇਰੇ ਅੰਦਰ ਚਾਹੀਦਾ ਹੈ ਸੱਚ ਖੰਡ ਦੇ ਉੱਪਰ ਵੀ ਮੇਰਾ ਹੀ ਹੁਕਮ ਚੱਲਦਾ ਹੋਵੇ ਧਰਮ ਰਾਜਾ ਵੀ ਮੇਰੇ ਕਹਿਣੇ ਵਿੱਚ ਚੱਲਦਾ ਹੋਵੇ ਇਹ ਤ੍ਰਿਸ਼ਨਾ ਦੀ ਭੁੱਖ ਹੈ ਬੰਦੇ ਦੇ ਮਨ ਵਿੱਚ ਜਦੋਂ ਪੂਰਨ ਗੁਰੂ ਮਿਲ ਜਾਂਦੇ ਨਾਮ ਹਿਰਦੇ ਵਿੱਚ ਪ੍ਰਗਟ ਕਰ ਦਿੰਦੇ ਨੇ ਤ੍ਰਿਸ਼ਨਾ ਦੀਆਂ ਸਾਰੀਆਂ ਜਿੰਨੀਆਂ ਭੁੱਖਾਂ ਨੇ ਇਹ ਚਲੀਆਂ ਜਾਂਦੀਆਂ ਖਤਮ ਹੋ ਜਾਂਦੀਆਂ ਹਨ
ਨਾਨਕ ਨਾਮੇ ਰੱਤਿਆ
ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਗਏ ਨੇ, ਰੰਗੇ ਗਏ ਹਨ।
ਪੱਲਾ ਪਾਏ,
ਇਹਨਾਂ ਦਾ ਪੱਲਾ ਕੀ ਹੈ? ਜਿਹੜਾ ਅੰਤਸ਼ਕਰਨ ਹੈ ਜਾਂ ਬੁੱਧੀ ਰੂਪ ਪੱਲੇ ਵਿੱਚ ਵੀ ਪਰਮਾਤਮਾ ਦਾ ਨਾਮ ਹੀ ਆ ਕੇ ਪੈਂਦਾ ਹੈ, ਤੇ ਇਸ ਲਈ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਦਾ ਆਹ ਲਾਭ ਹੋਵੇਗਾ ਕਿ ਅੰਤਸ਼ਕਰਨ ਦੀਆਂ ਚਾਰੇ ਬਿਰਤੀਆਂ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਪਰਿਪੂਰਨ ਹੋਵੇਗਾ। ਚੌਥੇ ਗੁਰਦੇਵ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ,
ਸਤਿਗੁਰ ਪੁਰਖ ਜੇ ਮਾਰਿਆ।
ਇਹ ਜਿਹੜਾ ਪਾਵਨ ਸ਼ਬਦ ਹੈ, ਇਸ ਦੀ ਉਥਾਨਕਾ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੋਇੰਦਵਾਲ ਨਗਰੀ ਵਸਾਈ ਹੈ, ਗੋਇੰਦੇ ਖੱਤਰੀ ਦੇ ਇਸ ਲਈ ਨਾਮ ਦੇ ਉੱਪਰ ਗੋਇੰਦਵਾਲ ਜਿਹੜਾ ਨਾਮ ਰੱਖਿਆ, ਗੋਪਤ ਰੂਹਾਂ ਇੱਥੇ ਵਾਸਾ ਕਰਦੀਆਂ ਸਨ ਤੇ ਜਿਹੜੀਆਂ ਕੰਧਾਂ ਨੇ ਉਹ ਸਾਰੀ ਨਹੀਂ ਹੋਣ ਦਿੰਦੀਆਂ। ਗੋਇੰਦੇ ਖੱਤਰੀ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਸੀ ਇੱਥੇ ਨਗਰ ਵਸਣਾ ਚਾਹੀਦਾ, ਫਿਰ ਉਹਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਤੁਸੀਂ ਪਰਮੇਸ਼ਵਰ ਰੂਪ ਗੁਰੂ ਨਾਨਕ ਸਾਹਿਬ ਦਾ ਸਵਰੂਪ ਹੋਣ, ਕਿਰਪਾ ਕਰੋ ਇੱਥੇ ਨਗਰੀ ਆਬਾਦ ਕਰੋ। ਫਿਰ ਇਹ ਜਿਹੜੀ ਨਗਰੀ ਸਤਿਗੁਰੂ ਨੇ ਵਸਾਈ, ਇੱਥੇ ਸਤਿਗੁਰੂ ਪਾਤਸ਼ਾਹ ਦੀ ਬਹੁਤ ਵਡਿਆਈ ਚੌਹਾਂ ਚੱਕਾਂ ਵਿੱਚ ਫੈਲੀ ਹੈ। ਲੋਕ ਸਾਰੇ ਕਹਿੰਦੇ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਆਵੇ। ਜਿੱਥੇ ਮਾਇਆ ਆਉਂਦੀ ਹੈ ਉੱਥੇ ਗੁਰਮੁਖ ਪਿਆਰੇ ਜਿਹੜੇ ਅਨੇਕਾਂ ਪ੍ਰਕਾਰ ਦੇ ਹੋਰ ਬੇਅੰਤ ਪਦਾਰਥ ਲਿਆ ਕਰਕੇ ਚੜਾਉਂਦੇ ਨੇ, ਲੰਗਰ ਚੱਲਦੇ ਨੇ ਗੁਰੂ ਅਮਰਦਾਸ ਜੀ ਦੇ, ਤੇ ਬੌਲੀ ਸਾਹਿਬ ਵਿੱਚ ਸੰਗਤਾਂ ਇਸ਼ਨਾਨ ਕਰਕੇ ਜੰਮਣ ਮਰਨ ਦੇ ਗੇੜ ਕੱਟਦੀਆਂ ਨੇ, ਐਸੀਆਂ ਬਖਸ਼ਿਸ਼ਾਂ ਦੇਖ ਕੇ ਗੋਇੰਦੇ ਖੱਤਰੀ ਦੇ ਪੁੱਤਰਾਂ ਤੋਂ ਜਰਿਆ ਨਹੀਂ ਗਿਆ। ਈਰਖਾ ਪੈ ਗਈ ਮਨ ਦੇ ਅੰਦਰ ਵੀ ਸਾਡੇ ਵੱਡਿਆਂ ਨੇ ਜਿਹੜੀ ਇਹ ਜ਼ਮੀਨ ਦਿੱਤੀ ਹੈ ਇਲਾਕੇ ਦੀ, ਇਸ ਲਈ ਇਹਦੇ ਵਿੱਚੋਂ ਅੱਧੀ ਆਮਦਨ ਸਾਡੇ ਘਰ ਨੂੰ ਆਉਣੀ ਚਾਹੀਦੀ ਹੈ। ਗੋਇੰਦੇ ਖੱਤਰੀ ਦੇ ਜਿਹੜੇ ਸਾਧ ਸੰਗਤ ਪੁੱਤਰ ਸੀ ਤੇ ਆਪਣਾ ਤੇ ਕੋਈ ਪੁੱਤਰ ਨਹੀਂ ਸੀ, ਪਾਲਕ ਪੁੱਤਰ ਸੀ ਲੈ ਕੇ ਜਿਹੜਾ ਪਾਲਿਆ ਹੋਵੇ, ਉਹਨੇ ਫਿਰ ਆ ਕੇ ਸਤਿਗੁਰਾਂ ਕੋਲੇ ਗੱਲਾਂ ਬਾਤਾਂ ਸੰਗਤਾਂ ਵਿੱਚ ਕੀਤੀਆਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਪੁਰਖਾ ਇੱਥੇ ਸਾਡੇ ਕੋਈ ਹਾਲ ਨਹੀਂ ਚੱਲਦੇ, ਇੱਥੇ ਤੇ ਸੰਗਤਾਂ ਆਉਂਦੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਲੰਗਰ ਚਲਾਉਂਦੀਆਂ ਨੇ, ਤੇ ਲੰਗਰ ਤੂੰ ਛਕ ਲਿਆ ਕਰ, ਤੇਰਾ ਪਰਿਵਾਰ ਬੈਠ ਕੇ ਪੰਗਤ ਵਿੱਚ ਲੰਗਰ ਛਕ ਸਕਦਾ ਹੈ, ਹੋਰ ਇੱਥੋਂ ਕੁਝ ਨਹੀਂ ਮਿਲੇਗਾ। ਇਹਨੇ ਫਿਰ ਕੀ ਕੀਤਾ, ਹੋਰ ਅਨੇਕਾਂ ਤਪੇ ਵਰਗੇ ਨਾਲ ਲੈ ਲਏ, ਅਨੇਕਾਂ ਲੋਕਾਂ ਦੇ ਕਾਗਜ਼ਾਂ ਦੇ ਉੱਤੇ ਦਸਖਤ ਕਰਵਾ ਕੇ ਦਿੱਲੀ ਨੂੰ ਚਲਿਆ ਗਿਆ। ਉੱਥੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰਨ ਲੱਗਿਆ। ਜਦੋਂ ਦਰਬਾਰ ਵਿੱਚ ਜਾ ਕੇ ਇਹਨੇ ਪੁਕਾਰਾਂ ਕੀਤੀਆਂ, ਅਕਬਰ ਪੁੱਛਦਾ ਵਜ਼ੀਰਾਂ ਨੂੰ, ਇਹ ਕਿਹਦੇ ਤੇ ਪੁਕਾਰੂ ਹੋ ਕੇ ਆਏ ਨੇ? ਵਜ਼ੀਰ ਕਹਿੰਦੇ, ਬਾਦਸ਼ਾਹ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਗੋਇੰਦਵਾਲ ਸਾਹਿਬ ਨੰਗੇ ਚਰਨੀ ਗਏ, ਜਿਨ੍ਹਾਂ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਗੁਰੂ ਅਮਰਦਾਸ ਜੀ ਦੇ ਉੱਪਰ ਪੁਕਾਰੂ ਹੋ ਕੇ ਆਏ ਨੇ। ਅਕਬਰ ਬਾਦਸ਼ਾਹ ਨੇ ਉਸ ਵੇਲੇ ਬੇਅੰਤ ਇਹਨਾਂ ਨੂੰ ਸਜਾਵਾਂ ਦਿੱਤੀਆਂ ਤੇ ਇਹਨਾਂ ਦਾ ਕਾਲਾ ਮੂੰਹ ਕਰਕੇ ਉੱਥੋਂ ਦਿੱਲੀ ਦੇ ਵਿੱਚੋਂ ਵਾਪਸ ਭੇਜ ਦਿੱਤਾ। ਇਹ ਜਿਹੜੀ ਵਡਿਆਈ ਹੈ ਪੂਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ, ਅੱਜ ਚੌਥੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਨੂੰ ਸੁਣਾ ਰਹੇ ਨੇ। ਭਾਈ, ਪੂਰੇ ਗੁਰੂ ਦੀ ਵਡਿਆਈ ਜੁਗੋ ਜੁਗ ਅਟਲ ਰਹੇਗੀ। ਜਿਹੜੇ ਗੋਇੰਦੇ ਖੱਤਰੀ ਦੇ ਪੁੱਤਰਾਂ ਵਰਗੇ, ਉਹਨਾਂ ਦਾ ਆਹ ਹਾਲ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਸਤਿਗੁਰ ਪੁਰਖ ਜੀ ਮਾਰਿਆ। ਜਿਹੜਾ ਪੁਰਖ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ ਮਰ ਗਿਆ। ਸਤਿਗੁਰੂ ਕਦੇ ਨੀ ਕਿਸੇ ਨੂੰ ਮਾਰਦੇ, ਗੁਰੂ ਦੀ ਕੋਈ ਦੁਸ਼ਮਣੀ ਨੀ ਕਿਸੇ ਨਾਲ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ, ਸਮਝ ਲਓ ਗੁਰੂ ਵੱਲੋਂ ਮਰ ਜਾਂਦਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਗੁਰੂ ਤੋਂ ਬਿਨਾਂ ਮੁਕਤੀ ਨੀ ਕਦੇ ਮਿਲਦੀ। ਇਸ ਲਈ ਜਿਹੜਾ ਇਹ ਗੋਇੰਦੇ ਖੱਤਰੀ ਦਾ ਪੁੱਤਰ ਸੀ, ਸਤਿਗੁਰਾਂ ਦੀ ਨਜ਼ਰ ਦੇ ਵਿੱਚੋਂ ਬੇਮੁਖ ਹੋ ਗਿਆ, ਮਰ ਗਿਆ,
ਭਰਮ ਭਰਮਿਆ ਘਰ ਛੋੜ ਗਿਆ।
ਉਹ ਭਰਮ ਦਾ ਭਰਮਾਇਆ ਹੋਇਆ ਆਪਣਾ ਘਰ ਗੋਇੰਦਵਾਲ ਨਗਰੀ ਵਿੱਚੋਂ ਛੱਡ ਕਰਕੇ ਗਿਆ, ਦਿੱਲੀ ਨੂੰ ਚਲਿਆ ਗਿਆ। ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਉਸ ਨੇ ਪੁਕਾਰਾਂ ਕੀਤੀਆਂ,
ਉਸ ਪਿੱਛੇ ਵੱਜਾ ਫੱਕੜੀ।
ਫੱਕੜੀ ਦਾ ਅਰਥ ਹੁੰਦਾ ਕਿਸੇ ਦੀ ਭੰਡੀ ਹੋ ਜਾਣੀ, ਤੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਡੰਡ ਰੌਲੀ ਪਾ ਕਰਕੇ ਕਿਸੇ ਦੀ ਬਦਨਾਮੀ ਕਰਨੀ। ਤੇ ਤੀਜਾ ਅਰਥ ਫੱਕੜੀ ਦਾ ਹੁੰਦਾ ਦੋਹਾਂ ਹੱਥਾਂ ਦੀ ਤਾੜੀ ਮਾਰ ਕੇ ਕਿਸੇ ਨੂੰ ਮਖੌਲ ਕਰਨੇ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਗੁਰੂ ਦੀਆਂ ਨਜ਼ਰਾਂ ਵਿੱਚੋਂ ਬੇਮੁਖ ਹੋ ਕੇ ਬਾਦਸ਼ਾਹ ਦੇ ਦਰ ਤੇ ਪੁਕਾਰਾਂ ਕਰਨ ਗਿਆ ਹੈ ਗੁੰਦੇ ਖੱਤਰੀ ਦਾ ਪੁੱਤਰ। ਉਹਦੇ ਜਾਣ ਤੋਂ ਬਾਅਦ ਇੱਥੇ ਫੱਕੜੀ ਤਾੜੀਆਂ ਮਾਰ ਕੇ ਲੋਕ ਹੱਸਦੇ ਨੇ ਵੀ ਜਿਹੜਾ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠਦਾ, ਏਡੇ ਗੁਰੂ ਨੂੰ ਛੱਡ ਕੇ ਫਿਰ ਦੁਨਿਆਵੀ ਬਾਦਸ਼ਾਹ ਕੋਲ ਚਲਿਆ ਗਿਆ, ਇਸ ਲਈ ਉਹਦੀ ਭੰਡੀ ਹੋਣਾ ਕੀਤੀ ਹੈ, ਡੰਡ ਰੌਲੀ ਉਸ ਦੀ ਜਿਹੜੀ ਲੋਕ ਪਾਉਂਦੇ ਹਨ।
ਉਹ ਕਾਲਾ ਅੱਗੇ ਭਇਆ
ਜਦੋਂ ਦਿੱਲੀ ਵਿੱਚ ਗਿਆ ਤੇ ਉੱਥੇ ਸਜਾਵਾਂ ਵੀ ਮਿਲਣਾ ਕੀਤੀਆਂ ਤੇ ਉਹਨਾਂ ਨੇ ਕਾਲਾ ਮੂੰਹ ਵੀ ਕਰਕੇ ਵਾਪਸ ਭੇਜ ਦਿੱਤਾ ਹੈ।
ਅਰਲ ਬਰਲ ਮੋਹ ਨਿਕਲਾ,
ਉਹਦੇ ਮੂੰਹ ਦੇ ਵਿੱਚੋਂ ਅਰਲ ਬਰਲ ਦਾ ਅਰਥ ਹੁੰਦਾ ਆਸਤ ਵਿਆਸਤ, ਬਿਨਾਂ ਮਤਲਬ ਤੋਂ ਜਿਹੜੇ ਬੋਲ ਬੋਲਣੇ, ਐਵੇਂ ਬਿਨਾਂ ਕਾਰਨ ਤੋਂ ਬੋਲ ਬੋਲੀ ਜਾਂਦਾ ਆਸਤ ਵਿਆਸਤ ਮੂੰਹੋਂ ਨਿਕਲਦੇ ਹਨ।
ਝੱਗੂ ਸੁੱਟਦਾ ਮੋਆ,
ਗੁਰੂ ਅਮਰਦਾਸ ਮਹਾਰਾਜ ਜੀ ਨਾਲ ਤੇ ਪਿਆਰੇ ਗੁਰਸਿੱਖਾਂ ਸੰਗਤਾਂ ਦੇ ਨਾਲ ਈਰਖਾ ਦੀ ਜਿਹੜੀ ਝੱਗ ਸੁੱਟਦਾ ਹੋਇਆ ਮੋਆ ਉਹ ਮਰ ਗਿਆ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਤਾਂ ਬਾਹਜ ਅਰਥ ਹੈ ਇਹਨਾਂ ਤਿੰਨਾਂ ਪੰਗਤੀਆਂ ਦਾ, ਤੇ ਕਿਉਂਕਿ ਗੁਰਬਾਣੀ ਬਾਹਜ ਵੀ ਸਿੱਖਿਆ ਦਿੰਦੀ ਤੇ ਅੰਤਰੀਵ ਰੂਪ ਦੇ ਵਿੱਚ ਸਾਰੀ ਗੁਰਬਾਣੀ ਵਿੱਚ ਸਿੱਖਿਆ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਦੇ ਉੱਪਰ ਬੇਅੰਤ ਜਿਹੜੇ ਪ੍ਰਾਣੀ ਆਉਂਦੇ ਨੇ ਉਹਨਾਂ ਨੂੰ ਸਤਿਗੁਰੂ ਪਰਮਾਰਥ ਦਾ ਗਿਆਨ ਦਿੰਦੇ ਨੇ, ਬ੍ਰਹਮ ਗਿਆਨ ਵਿੱਚ ਟਿਕਾਉਣ ਵਾਸਤੇ ਬਚਨ ਉਚਾਰਨ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਸਤਿਗੁਰ ਪੁਰਖ ਜੀ ਮਾਰਿਆ। ਭਾਈ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਪੁਰਖ ਮਾਰਿਆ ਕਹੀਏ, ਤਿਆਗ ਦਿੱਤਾ ਗੁਰੂ ਨੇ, ਜਿਹੜਾ ਬੇਮੁਖ ਹੋ ਗਿਆ, ਗੁਰੂ ਦੀ ਨਿੰਦਿਆ ਵੱਡੇ ਸਤਿਗੁਰਾਂ ਦੀ ਕਰਨ ਲੱਗ ਪਿਆ, ਉਹ ਗੁਰੂ ਨੇ ਤਿਆਗ ਦਿੱਤਾ ਤੇ ਸਮਝ ਲਓ ਗੁਰੂ ਨੇ ਮਾਰ ਹੀ ਦਿੱਤਾ ਹੈ। ਤੇ ਫਿਰ ਉਹ ਕੀ ਕਰਦਾ, ਭਰਮ ਭਰਮਿਆ ਕਰ ਛੋੜ ਗਿਆ, ਭਰਮ ਦਾ ਭਰਮਾਇਆ ਹੋਇਆ ਆਪਣਾ ਸਾਧ ਸੰਗਤ ਰੂਪੀ ਘਰ ਛੱਡ ਦਿੰਦਾ ਹੈ। ਜਦੋਂ ਸੰਗਤ ਟੁੱਟ ਗਈ, ਸੰਗਤ ਰੂਪੀ ਘਰ ਜਿਹੜਾ ਬੰਦੇ ਦਾ ਛੁੱਟ ਗਿਆ, ਫਿਰ ਕਿੱਥੇ ਜਾਣਾ, 84 ਲੱਖ ਜੂਨਾਂ ਵਿੱਚ ਜਾਂਦਾ ਹੈ, ਕਦੇ ਕੁੱਤਿਆਂ ਦੀ ਜੂਨ ਭੋਗਦਾ, ਕਦੇ ਬਿੱਲਿਆਂ ਦੀ ਜੂਨ ਵਿੱਚ, ਕਦੇ ਕਾਵਾਂ ਦੀਆਂ, ਕਦੇ ਕੀੜੇ ਮਕੌੜਿਆਂ ਦੀਆਂ ਜੂਨਾਂ ਵਿੱਚ ਜਾਂਦਾ। ਗੁਰੂ ਨੇ ਤਿਆਗ ਦਿੱਤਾ, ਗੁਰੂ ਵੱਲੋਂ ਮਰਿਆ ਹੋਇਆ ਸਾਧ ਸੰਗਤ ਦਾ ਘਰ ਛੱਡ ਕਰਕੇ 84 ਲੱਖ ਜੂਨਾਂ ਵਿੱਚ ਚਲਿਆ ਜਾਂਦਾ। ਉਸ ਪਿੱਛੇ ਵੱਜਾ ਫੱਕੜੀ, ਤੇ ਜਦੋਂ ਉਹ ਬੰਦਾ ਜਾਂਦਾ ਹੈ ਤੇ ਉਹਦੇ ਬਾਅਦ ਵਿੱਚ ਫੱਕੜੀ ਲੋਕ ਤਾੜੀ ਮਾਰ ਕੇ ਕਹਿੰਦੇ ਨੇ, ਭਾਈ ਆਹ ਦੇਖ ਇਹਨੇ ਆਹ ਕੁਝ ਕੀਤਾ ਸੀ, ਗੁਰੂ ਤੋਂ ਬੇਮੁਖ ਹੋ ਗਿਆ ਸੀ ਤੇ ਆਹ ਹਾਲਤ ਇਹਦੀ ਹੋ ਗਈ, ਬਘਿਆੜ ਦੀਆਂ ਜੂਨਾਂ ਵਿੱਚ ਪਏ ਹੋਏ ਗੁਰੂ ਨਾਨਕ ਸਾਹਿਬ ਮੁਕਤੀਆਂ ਕਰਦੇ ਪਏ ਨੇ, ਸ਼ਹਿ ਦੀ ਜੂਨ ਵਿੱਚ ਪਏ ਹੋਇਆਂ ਨੂੰ ਗੁਰੂ ਕਲਗੀ ਧਰ ਸ਼ਿਕਾਰ ਘਾਟ ਸਥਾਨ ਤੇ ਮੁਕਤੀ ਦਿੰਦੇ ਪਏ ਨੇ। ਫਿਰ ਲੋਕ ਜਦੋਂ ਇਤਿਹਾਸ ਪੜ੍ਹਦੇ ਨੇ ਫਿਰ ਸੋਝੀ ਆਉਂਦੀ ਵੀ ਗੁਰੂ ਤੋਂ ਬੇਮੁਖ ਹੋ ਕੇ ਇਹਨਾਂ ਜੂਨਾਂ ਵਿੱਚ ਜਾਣਾ ਪਵੇਗਾ। ਉਸ ਪਿੱਛੇ ਵੱਜਾ ਫੱਕੜੀ, ਲੋਕ ਤਾੜੀ ਮਾਰ ਕੇ ਹੱਸਦੇ, ਉਹਦੀ ਭੰਡੀ ਹੁੰਦੀ ਹੈ, ਮੋਹ ਕਾਲਾ ਆਗੇ ਭਇਆ। ਫਿਰ ਇਸ ਲਈ ਅੱਗੇ ਜਾ ਕਰਕੇ ਜਿਹੜਾ ਕਾਲਾ ਮੂੰਹ ਹੁੰਦਾ ਹੈ, ਕਦੇ ਸਵਾਹ ਪੈਂਦੀ ਹੈ ਮੂੰਹ ਦੇ ਉੱਪਰ, ਕੂਕਰਾਂ ਕੁੱਤਿਆਂ ਦਾ ਕੀ ਹਾਲ ਹੁੰਦਾ, ਕਦੇ ਨਾਲੀਆਂ ਵਿੱਚ, ਕਦੇ ਗਾਰਾ ਉਹਨਾਂ ਦੇ ਮੂੰਹ ਤੇ ਲੱਗਿਆ, ਕਦੇ ਸਵਾਹ ਵਿੱਚ ਆਪਣਾ ਮੂੰਹ ਮਲਦੇ ਨੇ, ਇਸ ਤਰ੍ਹਾਂ ਦੀਆਂ ਜੂਨਾਂ ਵਿੱਚ ਜਾ ਕਰਕੇ ਫਿਰ ਜੀਵ ਦਾ ਕਾਲਾ ਮੂੰਹ ਹੁੰਦਾ, ਲਾਹਨਤਾਂ ਪੈਂਦੀਆਂ ਨੇ। ਉਸ ਅਰਲ ਵਰਲ ਮੋਹ ਨਿਕਲੇ ਗੁਰੂ ਤੋਂ ਵਿਛੜੇ ਹੋਏ ਦੇ ਅੰਦਰੋਂ ਕਦੇ ਭਾਉ ਭਗਤੀ ਦੇ ਬਚਨ ਨਹੀਂ ਨਿਕਲਦੇ ਹਨ, ਉਹ ਤਾਂ ਅਰਲ ਵਰਲ ਬਾਣੀ ਪੜ੍ਹ ਕੇ ਕੀ ਹੋ ਜਾਵੇਗਾ, ਸਿਮਰਨ ਪੜ੍ਹ ਕੇ ਕੀ ਹੋ ਜਾਵੇਗਾ, ਤੇ ਜਿਹਨੇ ਬਾਣੀ ਪੜ੍ਹਨੀ ਕੋਈ ਨੀ, ਸਿਮਰਨ ਕੀਤਾ ਕੋਈ ਨੀ, ਉਹ ਕੀ ਅੱਗੇ ਦੱਸੇਗਾ। ਇਸ ਤਰ੍ਹਾਂ ਅਰਲ ਵਰਲ ਆਸਤ ਵਿਅਸਤ ਦੀਆਂ ਗੱਲਾਂ ਮੂੰਹ ਚੋਂ ਨਿਕਲਦੀਆਂ ਉਸ ਮਨਮੁੱਖ ਬੰਦੇ ਦੇ, ਨਿੱਤ ਝੱਗੋ ਸੁੱਟਦਾ ਮੋਆ, ਹਮੇਸ਼ਾ ਵਾਸਤੇ ਉਹ ਤਾਂ ਫਿਰ ਭਾਈ ਐਸੀ ਜਿਹੜੀ ਈਰਖਾ ਦੀ ਝੱਗ ਸੁੱਟਦਾ ਹੋਇਆ ਮੋਆ ਮਰ ਜਾਂਦਾ ਹੈ।
ਕੀਤਾ
ਇਹ ਜਿਹੜਾ ਵਚਨ ਹੈ ਅਗਲੀ ਪੰਗਤੀ ਦਾ, ਇਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਦੇ ਨੇ। अपनी जड़ी विरती है ब्राह्मा कार बना के समुची मानवता नूं कह रहे ने कि किसे दे कारण दे नाल किसे दे कीते होए दे नाल भाई की हो जाएगा कुछ नहीं हो सकता। जे कोई बंदा कहे भी बच बचोलगी करके मैं इनू मनमुख तो गुरमुख बना दियांगा वह मनमुख बंदा कहिंदा गुरमुख बंदे नूं इह पागल है इनू की पता जिन्ना ज्ञान मैनू ते इन्ना किसे नूं भी नहीं है ज्यों निगुरा बहु बातां जाने वह हर दरगह है भ्रष्टी। दुनिया विच ते पंज दस वकीलां नूं गल नहीं कर लैंदा मनमुख बंदा परमात्मा दे दर ते जाके काणी कौडी भी उहदी कीमत नहीं पैंदी है। इसलिए सतगुरु पातशाह महाराज जी इत्थे बचन बख्शिश करदे हन कहिंदे जेकर कोई बंदा कहे भी मैं गुरमुख बना दियांगा मनमुख नूं उह नहीं बनेगा किसे दे कारण नाल किसे दे कीते दे नाल भाई किया कुछ भी नहीं होया करदा।
जां तुर किरतोस दा इहो जिहा पया
जदों तुरों करते पुरख परमात्मा ने जीव दी बाशना नूं देख करके उहदे मत्थे दे लेख ही उहो जे पाए ने। निंदिया करन वाले ने निंदिया ही करी जानी मत्थे दे भाग माड़े ने। सिमरन करन वाले ने बाणी पढ़नी सिमरन करी जाना उत्कृष्ट कर्म ने चंगे लेख ने मत्थे दे। इसलिए सारा कुछ कर्मां दे आधार ते है जदों कर्म ही उहो जे पए होए ने किसे दे कहण नाल किसे दे कारण दे नाल कुछ भी नहीं होया करदा गुरु तों बिना अते परमात्मा तों बिना। परमात्मा कर सकदा गुरु जो चाहे कर सकदा है बाकी जीवां दे करन नाल कुछ भी नहीं हुंदा।
जिथा उहो जाए तिथा उहो झूठा
जिहड़ा गुरु तों बेमुख हो गया गुरु दियां नजरां विच मर चुकिया गिर चुकिया है संगत दे वल्लों उह जिथे भी जावेगा बंदा चाहे घर विच जावे उत्थे भी झूठा ही हुंदा उहने सच बोलना ही नहीं। सभा विच जावेगा साथ विच जाके बैठेगा जिथे भी जांदा उत्थे झूठा है। धर्म राजे दी पूरी कचहरी विच जा करके भी इहो जे बंदे उत्थे झूठे ही हुंदे हन।
कूड़ बोले किसा ना पावा
क्योंकि बंदा कूड़ झूठ बोलदा है फिर किसे नूं भौंदा नहीं चंगा नहीं लगदा। एक बारी झूठ बोल लवेगा दो बारी लोक पतीर जाणगे भरोसा कर लैणगे एक दिन उहदी चुगली कीती ते उहदा झूठ बोलिया दुनिया विच प्रगट हो जांदा ते जदों किसे दा झूठ ते चुगली सामने आ जांदी ते फिर लोक नफरत करन लग जांदे ने। अज फलानी दी चुगली मेरे कोल करदा ते कल नूं अपनियां दूसरे कोल करेगा उहदा कर्म ही इहो जिहा पिया होया मत्थे दा। इसलिए सतगुरु पातशाह महाराज सानू सिख्या दिंदे पए ने कि उह जिहड़ा झूठा है बंदा कूड़ झूठ बोलदा किसे नूं भौंदा नहीं चंगा नहीं लगदा।
को भाई वडियाई हर संतो स्वामी अपने की
ए मेरे भाई गुरसिखो हे संत सिमरन करन वाले गुरमुख प्यारियो ए देखो मेरे स्वामी परमात्मा वाहिगुरु दी किड्डी बड़ी बड़ियाई है किड्डी महान महिमा है।
ऐसा कोई करा तैसा कोई पावा
एहो जिहा कर्म कोई करदा ते एहो जिहा फल उहने पा लेना। एह कर करे सो एह कर पाए कोई ना पकड़िए किसे थाए सजे हाथ ने कीता सजा कटिया जावेगा बुरा कर्म करन दे नाल खब्बे नाल बुरा कीता ते खब्बा कटिया जावेगा ए बहुत सोहना न्याय कीता परमात्मा ने। कर्म कोई होर करदा फिर ये भोगे कोई होर ये ऐसा अन्या नहीं गुरु नानक दे दर विच। सानू भुलेखा लग जांदा कई वारी भी असी बुरे कर्म कीते कोई नहीं दुख क्यों मिलदे ने पिछले जन्मां दे कीते माड़े कर्मां दे सदका वह दुख भोग रहे हाँ वह कट्टे जाणगे ते अगला रास्ता होण वाला शुरू होवेगा। इसलिए कर्मां दीआं खेडां ने सारियां कर्मां तो बिना साध संगत जी कख भी नहीं मिलदा है। कर्म ही राजा बना देंदे कर्म ही ठूठा फड़ के मंगता भखारी बना देंदे ने कर्म ही हसण ला देंदे ते कर्म ही भुब्बा मार के रोण ला देंदे ने। ये सारा कुछ जो कुछ है कर्मा करके है कर्म लिखे ने परमात्मा ने लिखाए ने तेरी बाशना ने। जेहो जी बाशना बंदे दी चंगी ते मंदी ओहो जे कर्म लिखे जांदे ने। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਪਏ ਨੇ, ਭਾਈ ਮੇਰੇ ਸੰਤ ਜਨੋ, ਭਾਈ ਗੁਰਸਿੱਖੋ, ਤੇ ਦੇਖੋ ਪਰਮਾਤਮਾ ਦੀ ਕਿੱਡੀ ਵੱਡੀ ਵਡਿਆਈ ਹੈ। ਜਿਹੋ ਜਿਹਾ ਚੰਗਾ ਮੰਦਾ ਕੋਈ ਕਰਮ ਕਰਦਾ, ਉਹੋ ਜੇ ਸੁੱਖ ਤੇ ਦੁੱਖ ਉਹ ਭੋਗ ਲੈਂਦਾ ਹੈ।
ਬ੍ਰਹਮ ਵਿਚਾਰ ਹੋਵੇ ਦਰ ਸੱਚਾ,
ਜਿਹੜਾ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਹੈ, ਉਹਦਾ ਵਿਚਾਰ ਜਿਹੜਾ ਨਿਰਣਾ ਹੈ, ਇਹ ਤਾਂ ਸੱਚੇ ਵਾਹਿਗੁਰੂ ਦੇ ਦਰ ਦੇ ਉੱਪਰ ਸੱਚਖੰਡ ਦੇ ਵਿੱਚ ਹੁੰਦਾ ਹੈ, ਜਾਂ ਸਤ ਸੰਗਤ ਰੂਪੀ ਘਰ ਦੇ ਵਿੱਚ ਹੀ ਬੈਠ ਕੇ ਬ੍ਰਹਮ ਵਾਹਿਗੁਰੂ ਦੇ ਨਿਰਣੇ ਹੋ ਸਕਦੇ ਹਨ। ਅੱਗੋ ਦੇ ਦਾ ਅਰਥ ਹੁੰਦਾ ਹੈ, ਪਹਿਲਾਂ ਹੀ ਤੁਹਾਨੂੰ ਸਤਿਗੁਰੂ ਜੀ ਕਹਿੰਦੇ ਬਚਨ ਦੱਸ ਦਿੱਤੇ, ਕੱਲ ਨੂੰ ਤੁਸੀਂ ਵੀ ਜਾਣਾ ਧਰਮ ਰਾਜੇ ਦੀ ਪੁਰੀ ਵਿੱਚ, ਇਹਨਾਂ ਨਾਸਤਕਾਂ ਦੇ ਮਗਰ ਡਾਕੇ ਖਹਿੜਾ ਹੀ ਛੱਡ ਦਿਓ, ਵੀ ਬੰਦਾ ਮਰ ਗਿਆ ਤੇ ਨਾਲ ਹੀ ਸਭ ਕੁੱਝ ਖਤਮ ਹੋ ਗਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਇਹ ਜੂਨਾਂ ਕਿੱਥੇ ਭੋਗੀਆਂ ਨੇ, ਕਿਹਨੇ ਭੋਗਣੀਆਂ ਨੇ? ਅਸੀਂ ਆਏ ਹਾਂ ਇਹਨਾਂ ਜੂਨਾਂ ਵਿੱਚੋਂ ਲੰਘ ਕਰਕੇ, ਜੇ ਅੱਜ ਵੀ ਸਿਮਰਨ ਕਰਕੇ ਪਰਮਾਤਮਾ ਨਾਲ ਏਕਤਾ ਨਾ ਬਣੀ, ਬ੍ਰਹਮ ਦਾ ਗਿਆਨ ਹਿਰਦੇ ਵਿੱਚ ਪ੍ਰਗਟ ਨਾ ਹੋਇਆ, ਤੇ ਕੱਲ ਨੂੰ ਫਿਰ ਮਰ ਕੇ ਉੱਥੇ ਜਾਣਾ ਪਵੇਗਾ। ਇਸ ਲਈ ਅੱਗੋ ਦੇ ਦਾ ਅਰਥ ਹੈ, ਪਹਿਲਾਂ ਹੀ ਸਰੀਰ ਛੱਡਣ ਤੋਂ ਤੁਹਾਨੂੰ ਬਚਨ ਦੱਸ ਦਿੱਤੇ ਨੇ, ਕੱਲ ਨੂੰ ਕੋਈ ਇਹ ਨਾ ਕਹੇ ਵੀ ਸਾਨੂੰ ਤੇ ਗੁਰੂ ਨੇ ਬਚਨ ਹੀ ਨਹੀਂ ਕੋਈ ਦੱਸਿਆ। ਅੱਗਾ ਵੀ ਹੁੰਦਾ ਹੈ, ਪ੍ਰਲੋਕ ਕਿਵੇਂ ਸਵਾਰਨਾ, ਪਰਮਾਰਥ ਦੇ ਰਸਤੇ ਤੇ ਜਾਣਾ ਕਿਵੇਂ ਹੈ, ਜਿਹ ਮਾਰਗ ਕੇ ਗਣੀ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਉਹ ਰਸਤੇ ਤੇ ਕਿਵੇਂ ਤੁਰਨਾ ਹੈ। ਇਹ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਤੇ ਦਿਆਲਤਾ ਕਰਦੇ, ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਪਹਿਲਾਂ ਹੀ ਭਾਈ ਤੁਹਾਨੂੰ ਬਚਨ ਆਖ ਕਰਕੇ, ਬੋਲ ਕਰਕੇ ਸੁਣਾ ਦਿੱਤੇ, ਦੱਸ ਦਿੱਤੇ ਹਨ।
ਗੁਰ ਸੱਚਾ ਬੱਦਾ ਥੇ ਹੋ,
ਅੱਗੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਪੌੜੀ ਹੈ। ਸਤਿਗੁਰੂ ਕਹਿੰਦੇ ਮੇਰੇ ਸੱਚੇ ਗੁਰ ਪੂਜਨੀਕ ਪਰਮਾਤਮਾ ਵਾਹਿਗੁਰੂ ਜੀ ਨੇ। ਸੱਚਾ ਜਿਹੜਾ ਥੇ ਕਹੀਏ ਸਾਧ ਸੰਗਤ ਹੈ, ਇਹ ਬੱਦਾ ਬੰਨ ਦਿੱਤਾ ਹੈ, ਜਿਹੜਾ ਕਦੇ ਚਲਾਏ ਮਾਨ ਨਹੀਂ ਹੋਵੇਗਾ, ਸਦੀਵ ਕਾਲ ਵਾਸਤੇ ਜਿਹੜਾ ਅਟਲ ਹੋਵੇਗਾ।
ਰਖਵਾਲੇ ਗੁਰ ਦਿੱਤੇ,
ਇਸ ਦੇ ਵਿੱਚ ਫਿਰ ਗੁਰੂ ਪਿਆਰੀਆਂ ਸੰਗਤਾਂ ਨੇ ਆ ਕੇ ਸੰਗਤ ਦੇ ਵਿੱਚ ਜੁੜਨਾ ਹੈ, ਫਿਰ ਇਹਦੀ ਰਾਖੀ ਕੌਣ ਕਰੇਗਾ ਸੰਗਤ ਦੀ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਤੀ ਸਤਿਗੁਰੂ ਰਖਵਾਲੇ ਬਣਾ ਦਿੱਤੇ ਨੇ, ਕਮਾਈ ਵਾਲੇ ਗੁਰਮੁਖ ਭਾਵਨਾ ਵਾਲੇ ਕਹਿ ਦਿੰਦੇ ਭਾਈ ਬੇਫਿਕਰ ਹੋ ਕੇ ਸੰਗਤ ਵਿੱਚ ਆ ਕੇ ਬੈਠ ਜਾਓ, ਜੁੜ ਕਰਕੇ ਘਰ ਦੀ ਚਿੰਤਾ ਛੱਡ ਦਿਓ, ਘਰ ਦੇ ਉੱਤੇ ਪਹਿਰਾ ਤੁਹਾਡੇ ਗੁਰੂ ਨਾਨਕ ਸਾਹਿਬ ਦਾ ਲੱਗ ਜਾਵੇਗਾ, ਕਿਉਂਕਿ ਸੰਗਤ ਗੁਰੂ ਨਾਨਕ ਸਾਹਿਬ ਦੀ ਹੈ, ਸਤਿਗੁਰੂ ਆਪ ਰਖਵਾਲੇ ਬਣ ਜਾਂਦੇ ਨੇ। ਇਸ ਲਈ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਤੀ ਗੁਰੂ ਨਾਨਕ ਸਾਹਿਬ ਜੀ ਸਾਧ ਸੰਗਤ ਰੂਪੀ ਥੇ ਦੇ ਰਖਵਾਲੇ ਬਣਾਏ ਨੇ, ਰਾਖੀ ਕਰਨ ਵਾਲੇ ਹਨ।
ਪੂਰਨ ਹੋਈ ਆਸ,
ਜਿੰਨੀਆਂ ਵੀ ਆਸਾਂ ਨੇ ਸਾਧ ਸੰਗਤ ਦੇ ਵਿੱਚ ਆ ਕਰਕੇ ਪੂਰੀਆਂ ਹੋ ਜਾਂਦੀਆਂ।
ਚਰਨੀ ਮਨ ਰੱਤੇ,
ਜਿਹੜਾ ਮਨ ਅੱਜ ਜੁੜਦਾ ਨੀ ਸਿਮਰਨ ਕਰਦਿਆਂ, ਘਰੇ ਬੈਠਾ ਗੁਟਕਾ ਫੜ ਕੇ ਵੀ ਬਾਣੀ ਪੜਦਾ, ਮਾਲਾ ਫੜ ਕੇ ਵੀ ਸਿਮਰਨ ਕਰਦਾ, ਬੜੇ ਸਾਧਨ ਬੰਦਾ ਕਰਦਾ ਬੈਠ ਕੇ, ਕਹਿੰਦਾ ਜੀ ਮਨ ਨਹੀਂ ਜੁੜਦਾ, ਉਹ ਸਾਧ ਸੰਗਤ ਦੇ ਵਿੱਚ ਆ ਕੇ ਬੈਠ ਜਾਵੇ। ਇੱਥੇ ਕਮਾਈ ਵਾਲੀਆਂ ਰੂਹਾਂ ਅੱਠ ਅੱਠ ਘੰਟੇ, ਬਾਰਾਂ ਬਾਰਾਂ ਘੰਟੇ ਚੌਂਕੜੇ ਵਿੱਚ ਬੈਠਣ ਵਾਲੀਆਂ ਜਦੋਂ ਦਿਸਦੀਆਂ ਨੇ, ਉੱਥੇ ਮਨ ਦਾ ਮਾਣ ਟੁੱਟ ਜਾਂਦਾ ਵੀ ਮਨਾ ਤੂੰ ਐਵੇਂ ਆਪਣੀਆਂ ਵਡਿਆਈਆਂ ਕਰਦਾ ਫਿਰਦਾ, ਤੂੰ ਤੇ ਤੁਰਿਆ ਹੀ ਨਹੀਂ ਹਾਲੇ ਇਸ ਮਾਰਗ ਦੇ ਉੱਪਰ। ਇਹ ਫਾਇਦਾ ਹੁੰਦਾ ਸਾਧ ਸੰਗਤ ਦੇ ਵਿੱਚ ਆ ਕੇ, ਇੱਥੇ ਹੰਗਤਾ ਦੇ ਜਾਲੇ ਮਿਟ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਜਦੋਂ ਸੰਗਤ ਦੇ ਵਿੱਚ ਕੋਈ ਜੁੜ ਜਾਂਦਾ, ਗੁਰ ਚਰਨੀ ਮਨ ਰੱਤੇ, ਉਹ ਸਾਡਾ ਜਿਹੜਾ ਮਨ ਅੱਜ ਖਿੰਡਿਆ ਪਿਆ ਇਕਾਗਰ ਨਹੀਂ ਹੁੰਦਾ, ਸਤਿਗੁਰੂ ਦੇ ਚਰਨਾਂ ਵਿੱਚ ਰੱਤੇ ਰੰਗਿਆ ਜਾਂਦਾ ਹੈ।
ਕਿਰਪਾਲ ਬੇਅੰਤ,
ਇਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਜੀਵ ਦੇ ਉੱਤੇ ਬੇਅੰਤ ਬਹੁਤ ਭਾਰੀ ਕਿਰਪਾ ਕਰ ਦਿੰਦੇ, ਕਿਰਪਾਲੂ ਹੋ ਜਾਂਦੇ ਹਨ।
ਗੁਣ ਸਭ ਹਤੇ,
ਫਿਰ ਜੀਵ ਦੇ ਜਿੰਨੇ ਵੀ ਔਗਣ ਨੇ, ਜਿੰਨੇ ਵਿਕਾਰ ਨੇ, ਸਾਰੇ ਹਤੇ ਕੱਟ ਦਿੰਦੇ, ਨਾਲ ਵਾਸ ਕਰ ਦਿੰਦੇ ਹਨ।
ਗੁਰ ਆਪਣੀ ਕਿਰਪਾ ਧਾਰ।
ਇਸ ਵੇਲੇ ਸਤਿਗੁਰੂ ਪਾਤਸ਼ਾਹ ਆਪਣਾ ਪਿਆਰਾ ਸਿੱਖ ਜਾਣ ਕੇ ਕਿਸੇ ਦੀ ਭਾਵਨਾ ਸ਼ਰਧਾ ਨੂੰ ਦੇਖ ਕਰਕੇ ਕਿਰਪਾ ਕਰਦੇ ਨੇ। ਕਿਰਪਾ ਦੇ ਘਰ ਵਿੱਚ ਆ ਕਰਕੇ
ਆਪਣੇ ਕਰ ਲਿੱਤੇ,
ਫਿਰ ਉਹਨਾਂ ਨੂੰ ਆਪਣੇ ਕਰ ਲੈਂਦੇ ਨੇ ਸਤਿਗੁਰੂ। ਜਿਵੇਂ ਭਾਈ ਜੋਗੇ ਨੂੰ ਪੁੱਛਿਆ ਸੀ, ਜੋਗਿਆ ਕਿਹਦੇ ਜੋਗਾ ਹੈ, ਤਾਂ ਭਾਈ ਜੋਗੇ ਦੇ ਭਾਗ ਜਾਗੇ ਕਹਿੰਦਾ ਗੁਰੂ ਕਲਗੀਧਰ ਪਿਤਾ ਨੂੰ, ਸਤਿਗੁਰੂ ਮੈਂ ਤੁਹਾਡੇ ਜੋਗਾ ਹਾਂ। ਸਤਿਗੁਰੂ ਕਹਿੰਦੇ, ਅੱਛਾ ਪੁੱਤਰ, ਜੇ ਤੂੰ ਗੁਰੂ ਜੋਗਾ ਹੋ ਗਿਆ ਤੇ ਗੁਰੂ ਤੇਰੇ ਜੋਗਾ ਹੈ। ਫਿਰ ਕਿਹਾ ਨੀ ਸਤਿਗੁਰਾਂ ਨੇ ਸਾਰੇ ਬਚਨ ਸਖਿਆਤ ਕਰਕੇ ਵਿਖਾਏ ਕਿਵੇਂ ਰਾਖੀ ਕੀਤੀ ਭਾਈ ਜੋਗੇ ਦੀ, ਜਿਹਨੂੰ ਸਤਿਗੁਰੂ ਕਿਰਪਾ ਧਾਰਨ ਕਰਕੇ ਆਪਣੇ ਬਣਾ ਲੈਂਦੇ ਨੇ, ਫਿਰ ਉਹਦੀ ਸਤਿਗੁਰੂ ਲੋਕ ਪਰਲੋਕ ਦੇ ਅੰਦਰ ਬਾਂਹ ਪਕੜਦੇ ਹਨ।
ਨਾਨਕ ਸਦ ਬਲਿਹਾਰ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਗੁਰੂ ਰਾਮਦਾਸ ਸਾਹਿਬ ਜੀ, ਐਸੇ ਮੈਂ ਸਤਿਗੁਰਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ।
ਇਸ ਗੁਰ ਕੇ ਗੁਣ ਇੱਤੇ।
ਇਹਨਾਂ ਸਤਿਗੁਰਾਂ ਦੇ ਅੰਦਰ ਇੱਤੇ ਦਾ ਅਰਥ ਹੈ ਇੰਨੇ ਭਾਰੇ ਗੁਣ ਨੇ। ਸਾਡੇ ਅੰਦਰ ਗੁਣ ਇੱਕ ਵੀ ਨਹੀਂ, ਔਗਣਾਂ ਦੇ ਭਰੇ ਪਏ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਗਣਾਂ ਬਕਾਰਾਂ ਦੇ ਭਰੇ ਹਾਂ। ਸਤਿਗੁਰੂ ਕਦੋਂ ਸਾਡੇ ਔਗਣ ਵੇਖਦੇ ਨੇ? ਬੰਦਾ ਬੰਦੇ ਦੇ ਔਗਣ ਵੇਖ ਲਵੇ ਤੇ ਗਲਾਨੀ ਪੈਦਾ ਹੋ ਜਾਂਦੀ, ਬੁਲਾਉਣ ਨੂੰ ਮਨ ਨਹੀਂ ਕਰਦਾ, ਤੇ ਪਰਮਾਤਮਾ ਮੇਰੇ ਸਤਿਗੁਰੂ ਸਾਡੇ ਸਾਰੇ ਔਗਣ ਵੇਖ ਕਰਕੇ ਫਿਰ ਸਾਡੀ ਬੱਚਿਆਂ ਵਾਂਗ ਪਾਲਣਾ ਕਰੀ ਜਾਂਦੇ ਨੇ। ਇਹ ਗੁਰੂ ਨੂੰ ਬਣ ਆਉਂਦਾ। ਇਸ ਲਈ ਸਾਧ ਸੰਗਤ, ਗੁਰੂ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਸਭ ਗੁਣ ਕਿਸ ਹੀ ਨਾਹੀਂ ਹਰਪੂਰ ਭੰਡਾਰੀ ਆ। ਪਰਮਾਤਮਾ ਵਿੱਚ ਸਾਰੇ ਗੁਣ ਨੇ, ਗੁਰੂ ਵਿੱਚ ਸਾਰੇ ਗੁਣ ਨੇ, ਬੰਦੇ ਵਿੱਚ ਕਿਸੇ ਵਿੱਚ ਗੁਣ ਜ਼ਿਆਦਾ ਔਗਣ ਥੋੜੇ ਹੋਣਗੇ, ਕਿਸੇ ਮੇਰੇ ਵਰਗੇ ਵਿੱਚ ਔਗਣ ਬਹੁਤੇ ਤੇ ਗੁਣ ਥੋੜੇ ਹੋਣਗੇ। ਇਸ ਲਈ ਫਿਰ ਸਤਿਗੁਰੂ ਪਾਤਸ਼ਾਹ ਸਾਨੂੰ ਬੱਚਿਆਂ ਦੀ ਨਿਆਈ ਸਾਰਿਆਂ ਨੂੰ ਪਾਲੀ ਜਾਂਦੇ ਨੇ। ਪਿਤਾ ਦੀ ਨਜ਼ਰ ਵਿੱਚ ਬੱਚਾ ਵੱਡਾ ਛੋਟਾ ਹੈ, ਕੋਈ ਚੰਗੇ ਮੰਦੇ ਕਰਮ ਕਰਦਾ ਤੇ ਉਹ ਪਿਆਰ ਇੱਕੋ ਹੁੰਦਾ ਮਨ ਵਿੱਚ, ਉਹ ਕਦੇ ਫਰਕ ਨਹੀਂ ਕਰਦਾ। ਗੁਰੂ ਸਾਹਿਬ ਵੀ ਫਰਕ ਨਹੀਂ ਕਰਦੇ। ਸਾਡੇ ਮਨਾਂ ਵਿੱਚ ਫਰਕ ਪਏ ਨੇ, ਸਾਡੀ ਸ਼ਰਧਾ ਟੁੱਟ ਗਈ, ਭਾਵਨਾ ਖਤਮ ਹੋ ਗਈ, ਸ਼ੰਕਾਵਾਦੀ ਅੱਜ ਦਾ ਸੰਸਾਰ ਬਣ ਗਿਆ, ਤਰਕਵਾਦੀ ਹੋ ਕੇ ਰਹਿ ਗਏ ਤੇ ਪੱਲੇ ਕੱਖ ਵੀ ਨਹੀਂ ਰਿਹਾ। ਪੁਰਾਣੇ ਗੁਰਸਿੱਖਾਂ ਦੇ ਜੀਵਨਾਂ ਨੂੰ ਪੜ੍ਹੀਏ ਤੇ ਉਹਨਾਂ ਦੇ ਜੀਵਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ, ਫਿਰ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਾਂਗੇ। ਇਹ ਪਰਮ ਪਵਿੱਤਰ ਉਪਦੇਸ਼ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਾਨੂੰ ਬਖਸ਼ੇ ਹਨ, ਆਪਾਂ ਰਲ ਮਿਲ ਕਰਕੇ ਤੁਸ਼ ਜਿਹੀ ਬੁੱਧੀ ਦੇ ਅਨੁਸਾਰ ਵਿਚਾਰ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਕਰ ਦੇਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਹੀ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਗੁਰ ਆਪਣੀ ਕਿਰਪਾ ਧਾਰ, ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ। ਜਿਸ ਗੁਰ ਕੇ ਗੁਣ ਇੱਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।